कि भाई कल्याणा जी जो चल करके गए गुरु घर वास्ते माया लैण वास्ते लकड़ लैण वास्ते पहाड़ी राजां दे कोल ते उधर जिहड़ा जन्म अष्टमी का दिन चल रहा सी लोकां ने वर्त रखिया है राजे दे हुक्म अनुसार कि सवेरे इशनान करके साल ग्राम दे दर्शन करके कृष्ण कृष्ण कहंदे अपना वर्त खोलना है ते भाई कल्याणा जी ने हुक्म नहीं मन्या राजे दा हुक्म नहीं मन्या पता लगया बंदी खाने विच पा दिता कैद कर दिता सवेर हुई राजा उठिया मंदिर गया सालग्राम दे दर्शन कीते पूजा करके हुक्म दिता कि ओ जिहड़ा परदेसी चल के आया साडे पेश कीता जावे ओनू डरातमा कहा के सालग्राम दे के ओनू झुकाया जावे ओदा विश्वास भरोसा बनाया जावे जेकर ना मन्ने ता ओनू सजा दिती जावे बुलाया गया भाई कल्याणा जी नूं कहा कि जिहड़ी तू बोल कहे ने कि पत्थर ना बोलदा ना कुछ सुनदा ना खांदा ना किसे दी कोई कामना पूरी कर सकदा तू साडे ठाकुर नूं पत्थर कहा है इहदे बावत तैनूं करड़ी सजा मिलेगी। ता जदों भाई कल्याणा जी नहीं डरे जलादा नूं हुक्म दिता कि इहदी इक लत्त कट के इहनूं राज दे विचों बाहर कढ दिता जावे भाई कल्याणा जी ने गुरु अर्जन देव पातशाह जी नूं सिमरिया याद कीता अरदास कीती सतगुरु कृपा करो आप सहायक बनो ते जदों जलाद अजे नेड़े होए लत कटन वास्ते ते राजा बेसुध होके डिग पिया बेहोश हो गया कोई सुरत नहीं रही ते जदों सारे बड़े हैरान होए सिपाहियां ने भाई कल्याणे नूं पकड़िया छड़ दिता सारे राजे वल हो गए ते हुण सियाणियां ने सोचिया कि क्यों होया ऐसा क्यों वापरिया कि इसने उस जो परदेसी चल के आया ओदे बावते ने ए गल कही है ता करके राजे दी ए हालत होई है उनु सजा देन दे कारण ते क्यों ना होवे ओदे कोलो मुआफी मंगी जावे ओने क्या जावे ओ राजे नु ठीक कर सकदा है। ओ सियाणियां दे कहण ते वजीरां ने जाके भाई कल्याणा जी दे कोलो खिमा मंगी बेनती कीती के राजे दे कोल चल के आओ नहीं तां राजे दी मौत हो जावेगी जे बचा सकदे हो तुसीं बचा सकदे हो। सुन करके भाई कल्याणा जी चल के आए बेनती कीती नाल ही सारिआं नूं कहा धन गुरु अर्जन देव पातशाह जी दे चरणां दा ध्यान धर के सतनाम श्री वाहिगुरु दा जाप करो चा गुरु का चक श्री अमृतसर साहब वल नूं सन्मुख हो करके गुरु साहब जी नूं नमस्कार करो तुहाडा राजा ठीक हो जाएगा। सारिआं ने उसी तरह कीता फिर भाई कल्याणा जी नूं अरदास करन लई कहा ते किवें भाई कल्याणा जी गुरु चरणां दा ध्यान धर के अरदास करदे ने आओ इतो अगलेरे प्रकरण नाल जुड़न वास्ते मन बिरतियां नूं एकाग्र करन दे लई रसना दी कल्याण हित आखना करिए जी सतनाम श्री
वाहिगुरु साहिब
सतनाम श्री वाहिगुरु
साहिब जी जो पई लेकर जल कर चरण पखारी।
ते जदों राजे दे वजीरां ने अहलकारां ने भाई कल्याणा जी नूं कहा बेनती कीती कि भाई कल्याणा जी राजे दे निमित तुसी अरदास करो तां भाई कल्याणा जी ने जल लिया पंज शनाना कीता पंज शनाना करके भाई कल्याणा जी अरदास करन लगे
करो पयो अरदास उचारी।
ते सावधान होके कागर चित होके भाई कल्याणा जी खड़े होए गुरु चरणा दा ध्यान धर के अरदास करन लगे हन
श्री गुरु नृप की रक्षा तारू।
हे धन गुरु अर्जन देव पातशाह जी कृपा करो दया दे घर विच आओ ए राजे दी आप जी रखिया करो
दुख ते अपनो जान उदारू।
कृपा करदे आ सतगुरु पातशाह जी इस राजे नूं दुख तो बचाउणा करो जिहड़ी बिपता दुख इहदे ते आण पिया आप जी कृपा करके इहदा कट देवो।
अब होयो ए शरण तिहारी।
धन गुरु अर्जन देव पातशाह जी ए राजा हुण आप जी दे अनुसारी होया ए आप जी दी शरण विच है आप जी कृपा करके सुनो रख लेना करो
जिमो अवग्या करुणा तारी।
आप जी कृपा करके राजे दे कीती हुई भुल जिहड़ी है ओ मुआफ कर दे ओ पातशाह आप बख्शंद हो ਕਿਰਪਾ ਕਰਦਿਆਂ ਇਹ ਰਾਜੇ ਦੀ ਕੀਤੀ ਹੋਈ ਭੁੱਲ ਜਿਹੜੀ ਉਹ ਮੁਆਫ ਕਰ ਦੇਵੋ।
ਕਰ ਅਰਦਾਸ ਨਿਵਾਯੋ ਸੀਸ।
ਇਸ ਪ੍ਰਕਾਰ ਦੇ ਨਾਲ ਭਾਈ ਕਲਿਆਣਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ। ਅਰਦਾਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੀਸ ਨਵਾਇਆ ਹੈ।
ਕੁਛ ਚੇਤਨਤਾ ਪਈ ਮਹੀਸ਼।
ਜਦੋਂ ਹੁਣ ਅਰਦਾਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਚ ਸੀਸ ਨਵਾਇਆ ਤੇ ਇਧਰ ਨਾਲ ਹੀ ਜਿਹੜਾ ਹੈ ਉਹ ਰਾਜੇ ਨੂੰ ਕੁਝ ਹੋਸ਼ ਆਈ। ਰਾਜੇ ਦੀਆਂ ਜਿਹੜੀਆਂ ਅੱਖਾਂ ਉਹ ਖੁੱਲੀਆਂ ਹਨ।
ਭੁੱਲੇ ਬਿਲੋਚਨ ਗੈ ਬੈਠਾਰਿਓ।
ਤੇ ਹੁਣ ਜਦੋਂ ਰਾਜੇ ਨੇ ਆਪਣੀਆਂ ਅੱਖਾਂ ਖੋਲੀਆਂ, ਰਾਜੇ ਨੂੰ ਹੋਸ਼ ਆਈ ਤੇ ਸਿਪਾਹੀਆਂ ਨੇ ਫੜ ਕਰਕੇ ਰਾਜੇ ਨੂੰ ਜਿਹੜਾ ਉਹ ਬਿਠਾਉਣਾ ਕੀਤਾ।
ਚਲੋ ਸਦਨ ਲੈ ਬਾਕੀ ਉਚਾਰਿਓ।
ਹੁਣ ਆਪਣੇ ਮੁਖ ਤੋਂ ਰਾਜਾ ਕਹਿਣ ਲੱਗਾ ਸਿਪਾਹੀਆਂ ਨੂੰ, ਅਹਿਲਕਾਰਾਂ ਨੂੰ ਕਿ ਮੈਨੂੰ ਮੇਰੇ ਮਹਿਲਾਂ ਦੇ ਵਿੱਚ ਲੈ ਜਾਣਾ ਕਰੋ।
ਨਰ ਪਰਦੇਸੀ ਆਦਰ ਕਰੋ।
ਇਹ ਜਿਹੜਾ ਪਰਦੇਸੀ ਚੱਲ ਕੇ ਆਇਆ ਭਾਈ ਕਲਿਆਣਾ ਜੀ ਦੇ ਬਾਬਤ ਕਹਿਣ ਲੱਗਾ ਰਾਜਾ ਕਿ ਇਹ ਜਿਹੜਾ ਪਰਦੇਸੀ ਚੱਲ ਕੇ ਆਇਆ ਇਹਦਾ ਪੂਰਨ ਅਦਬ ਸਤਕਾਰ ਇਹਦਾ ਆਦਰ ਕਰੋ।
ਅਸਨ ਬਸਨ ਤਿਸ ਆਗੇ ਤਰੋ।
ਇਹਨੂੰ ਖਾਣ ਪਾਣ ਲਈ ਚੰਗਾ ਭੋਜਨ ਦੇਵੋ, ਚੰਗੇ ਪਦਾਰਥ ਭੇਟ ਕਰੋ, ਪਹਿਨਣ ਲਈ ਜਿਹੜੇ ਚੰਗੇ ਵਸਤਰ ਹਨ ਉਹ ਭੇਟਾ ਦੇ ਵਿੱਚ ਦੇਣਾ ਕਰੋ।
ਸੁਨ ਮੰਤਰੀ ਜੁੱਤ ਧਰ ਲੈ ਗਏ।
ਇਹ ਸੁਣ ਕਰਕੇ ਜਿਹੜੇ ਰਾਜੇ ਦੇ ਮੰਤਰੀ ਸਨ ਉਹ ਰਾਜੇ ਨੂੰ ਪਕੜ ਕਰਕੇ ਮਹਿਲਾਂ ਦੇ ਵਿੱਚ ਲੈ ਗਏ।
ਸਨੇ ਸਨੇ ਉਪਚਾਰਨ ਕਈ।
ਹੁਣ ਹੌਲੀ ਹੌਲੀ ਉਪਚਾਰ ਕਰਦੇ ਨੇ, ਨਾਲ ਨਾਲ ਰਾਜੇ ਦਾ ਇਲਾਜ ਕਰ ਰਹੇ ਹਨ।
ਚਿਰੰਕਾਲ ਕੋ ਰੋਗੀ ਜਥਾ।
ਮਾਨੋ ਰਾਜੇ ਦੀ ਐਸੀ ਹਾਲਤ ਬਣੀ ਹੋਈ ਸੀ ਕਿ ਲੰਬੇ ਸਮੇਂ ਤੋਂ ਜਿਵੇਂ ਕੋਈ ਰੋਗੀ ਰੋਗ ਦੇ ਨਾਲ ਗ੍ਰਸਿਆ ਹੋਵੇ, ਜਿਹਨੂੰ ਕੋਈ ਰੋਗ ਲੰਬੇ ਸਮੇਂ ਤੋਂ ਲੱਗਿਆ ਹੋਵੇ ਤੇ ਉਹਦੀ ਹਾਲਤ ਬਣ ਜਾਂਦੀ ਹੈ ਬੜੀ ਦੁਰਲੱਭ ਜੀ, ਬੜਾ ਸਰੀਰ ਜਿਹੜਾ ਉਹ ਨਿਰਬਲ ਹੋ ਜਾਂਦਾ ਹੈ, ਬੜੀ ਸਿਹਤ ਕਮਜ਼ੋਰ ਹੋ ਜਾਂਦੀ ਹੈ। ਇਉਂ ਰਾਜੇ ਦੀ ਹਾਲਤ ਬਣੀ ਹੈ ਜਿਵੇਂ ਬਹੁਤ ਲੰਬੇ ਸਮੇਂ ਦਾ ਰੋਗੀ ਹੋਵੇ।
ਖਾਨ ਪਾਨ ਦੀਨਸ ਨਿਰਪ ਤਥਾ।
ਤੇ ਹੁਣ ਬੜਾ ਜਿਹੜਾ ਉਹਦੀ ਸਿਹਤ ਦੇ ਮੁਤਾਬਕ, ਤਾਂ ਕਿ ਰਾਜੇ ਦੀ ਸਿਹਤ ਵਿੱਚ ਸੁਧਾਰ ਆ ਜਾਵੇ, ਰਾਜਾ ਤੰਦਰੁਸਤ ਹੋ ਜਾਵੇ, ਸਿਹਤ ਦੇ ਮੁਤਾਬਕ ਜਿਹੜਾ ਖਾਣ ਪੀਣ ਦੇ ਲਈ ਉਹਨੂੰ ਭੋਜਨ ਦਿੰਦੇ, ਪਦਾਰਥ ਸ਼ਗਲ ਨੂੰ ਦਿੰਦੇ ਹਨ।
ਕੀਤਕ ਦਿਨ ਮੈਂ ਕੁਸ਼ਲ ਸਮੇਤ।
ਕੁਝ ਕੁ ਦਿਨਾਂ ਦੇ ਵਿੱਚ ਹੀ ਰਾਜਾ ਜਿਹੜਾ ਉਹ ਸੁਖ ਸ਼ਾਨ ਦੇ ਨਾਲ
ਹੋਤ ਪਯੋ ਮਈ ਪਾਲ ਸੁਚੇਤ।
ਇਹ ਜਿਹੜਾ ਰਾਜਾ ਸੀ ਇਹ ਸਰੀਰ ਕਰਕੇ ਰਿਸ਼ਟ ਪੁਸ਼ਟ ਹੋ ਗਿਆ, ਸਰੀਰ ਕਰਕੇ ਤੰਦਰੁਸਤ ਹੋ ਗਿਆ।
ਸਾਦਰ ਤਬ ਕਲਿਆਣਾ ਬੁਲਾਇਓ।
ਹੁਣ ਭਾਈ ਕਲਿਆਣੇ ਜੀ ਨੂੰ ਬੜਾ ਅਦਬ ਸਤਕਾਰ ਦੇ ਕੇ ਬੁਲਾਉਣਾ ਕੀਤਾ।
ਬਿਨੇ ਪਨੀ ਬੋ ਉਰ ਹਰ ਖਾਇਓ।
ਤੇ ਬੇਨਤੀ ਕੀਤੀ, ਬੜਾ ਪ੍ਰਸੰਨ ਹੋ ਕੇ ਰਾਜਾ ਬੜਾ ਖੁਸ਼ ਹੈ, ਹਿਰਦੇ ਵਿੱਚ ਬੜੀ ਪ੍ਰਸੰਨਤਾ ਵਧੀ ਹੈ, ਬੜਾ ਪ੍ਰਸੰਨ ਹੋਇਆ ਰਾਜਾ ਜਿਹੜਾ ਉਹ ਬੇਨਤੀ ਕਰਨ ਲੱਗਾ।
ਅਬ ਕਿਸ ਥਾਨ ਸਤਿਗੁਰੂ ਰਹੀ।
ਭਾਈ ਕਲਿਆਣਾ ਜੀ ਨੂੰ ਪੁੱਛਦਾ ਰਾਜਾ ਜਦੋਂ ਹੁਣ ਤੰਦਰੁਸਤ ਹੋਇਆ, ਕਹਿਣ ਲੱਗੀ ਭਾਈ ਕਲਿਆਣਾ ਜੀ ਗੁਰੂ ਸਾਹਿਬ ਹੁਣ ਕਿਸ ਦਿਸ਼ਾ ਵੱਲ ਵਸਦੇ ਨੇ, ਕਿਸ ਦੇਸ਼ ਦੇ ਵਿੱਚ ਗੁਰੂ ਸਾਹਿਬ ਜੀ ਦਾ ਨਿਵਾਸ ਹੈ।
ਤਿਨ ਕੇ ਦਰਸ ਕਰਨ ਚਿਤ ਚਾਹੇ।
ਐਸੇ ਗੁਰੂ ਦੇ ਦਰਸ਼ਨ ਕਰਨ ਨੂੰ ਮੇਰਾ ਮਨ ਲੋਚਦਾ, ਮੇਰਾ ਮਨ ਕਰਦਾ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਾਂ, ਮੈਨੂੰ ਉਹਨਾਂ ਦੇ ਬਾਬਤ ਦੱਸਣਾ ਕਰੋ।
ਲੈ ਕਰ ਹਮਕੋ ਆਪਣੇ ਸਾਥ।
ਤੇ ਭਾਈ ਕਲਿਆਣਾ ਜੀ ਤੁਸੀਂ ਮੈਨੂੰ ਆਪਣੇ ਨਾਲ ਲੈ ਕੇ
ਕਰੋ ਮਿਲਾਵਨ ਸ਼੍ਰੀ ਗੁਰੂ ਨਾਥ।
ਇਹ ਜਿਹੜੇ ਜਗਤ ਦੇ ਮਾਲਕ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਗਤ ਦੇ ਸਵਾਮੀ ਨੇ, ਐਸੇ ਸਤਿਗੁਰੂ ਜੀ ਦੇ ਮੈਨੂੰ ਆਪਣੇ ਨਾਲ ਲਿਜਾ ਕੇ ਦਰਸ਼ਨ ਕਰਵਾਓ।
ਸੁਨ ਪਾਈ ਕਲਿਆਣਾ ਬਖਾਨਾ।
ਜਦੋਂ ਰਾਜੇ ਨੇ ਬੇਨਤੀ ਕੀਤੀ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਦਰਸ਼ਨ ਕਰਵਾਓ, ਤੇ ਰਾਜੇ ਦੀ ਬੇਨਤੀ ਸੁਣ ਕੇ ਭਾਈ ਕਲਿਆਣਾ ਜੀ ਦੱਸਣ ਲੱਗੇ।
ਮਦਰ ਦੇਸ਼ ਗੁਰ ਕੋ ਚੱਕ ਥਾਨਾ।
ਮਦਰ ਦੇਸ਼ ਪੰਜਾਬ ਦੀ ਧਰਤੀ ਨੂੰ ਕਿਹਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਵੀ ਜਦੋਂ ਚੱਲ ਕੇ ਆਏ ਪੰਜਾਬ ਦੀ ਧਰਤੀ ਤੇ, ਮਦਰ ਦੇਸ਼ ਹਮ ਕੋ ਲੈ ਆਏ, ਪੰਜਾਬ ਦੀ ਧਰਤੀ ਨੂੰ ਮਦਰ ਦੇਸ਼ ਕਿਹਾ ਗਿਆ। ਕਹਿਣ ਲੱਗੇ ਮਦਰ ਦੇਸ਼ ਦੇ ਵਿੱਚ ਗੁਰੂ ਕਾ ਚੱਕ ਨਗਰ ਹੈ ਜਿੱਥੇ ਗੁਰੂ ਸਾਹਿਬ ਜੀ ਨਿਵਾਸ ਰੱਖਦੇ ਹਨ।
ਸ੍ਰੀ ਗੁਰੂ ਅਮਰਦਾਸ ਡਿੱਗ ਐਕੇ
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਦੇ ਦੌਰਾਨ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਰਹਿ ਕੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਸਨ।
ਅਕਬਰ ਸ਼ਾਹ ਦਿਓ ਹਿਤ ਕਹਿ ਕੇ
ਉਸ ਸਮੇਂ ਦੁਨੀਆ ਦਾ ਬਾਦਸ਼ਾਹ ਸੀ ਅਕਬਰ, ਹਿੰਦੁਸਤਾਨ ਦਾ ਅਕਬਰ ਬਾਦਸ਼ਾਹ ਸੀ। ਉਹ ਅਕਬਰ ਬਾਦਸ਼ਾਹ ਚੱਲ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਇਆ।
ਚੌਂ ਦਿਸ਼ ਕੇ ਨਰ ਪੂਜੇ ਜਾਏ
ਤੇ ਚਾਰੇ ਦਿਸ਼ਾਵਾਂ ਦੇ ਜਿਹੜੇ ਲੋਕ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਉਂਦੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਦੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ।
ਸਰਬ ਕਾਮਨਾ ਗੁਰ ਤੇ ਪਾਈ,
ਜਿਹੜਾ ਵੀ ਕੋਈ ਕਾਮਨਾ ਲੈ ਕਰਕੇ ਮਨ ਅੰਦਰ ਜਿਸ ਤਰ੍ਹਾਂ ਦੀ ਕਿਸੇ ਦੀ ਕੋਈ ਕਾਂਖਾ ਹੁੰਦੀ, ਕੋਈ ਇੱਛਾ ਲੈ ਕੇ ਆਉਂਦਾ, ਕਾਮਨਾ ਰੱਖ ਕੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਦਰਸ਼ਨ ਕਰਕੇ ਸੇਵਾ ਕਰਕੇ ਸਰਬ ਕਾਮਨਾ ਜਿਹੜੀਆਂ ਇਛਾਵਾਂ ਪੂਰੀਆਂ ਕਰ ਲੈਂਦੇ।
ਭੁਗਤ ਮੁਕਤ ਕੇ ਦਾਤਾ ਗੁਰੂ,
ਗੁਰੂ ਜੀ ਪਦਾਰਥਾਂ ਦਾ ਸੁਖ ਦੇਣ ਵਾਲੇ ਤੇ ਮੁਕਤੀ ਦੇਣ ਵਾਲੇ ਦੋਵਾਂ ਦੇ ਦਾਤੇ ਹਨ।
ਤਰੇ ਭਾਵਨਾ ਕਾਰਜ ਪੁਰੂ,
ਜਿਹੜਾ ਕੋਈ ਭਾਵਨਾ ਧਾਰਨ ਕਰਕੇ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਉਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਉਹਦੇ ਕਾਰਜ ਪੂਰੇ ਕਰਦੇ ਹਨ। ਭਾਵਨਾ ਵਾਲਿਆਂ ਦੇ ਕਾਰਜ ਪੂਰੇ ਹੁੰਦੇ ਨੇ ਜਿਨ੍ਹਾਂ ਦੇ ਮਨ ਅੰਦਰ ਭਾਵਨਾ ਹੈ, ਭਰੋਸਾ ਹੈ, ਪ੍ਰਤੀਤ ਹੈ ਗੁਰੂ ਤੇ। ਜਿਹੜਾ ਵੀ ਕੋਈ ਭਾਵਨਾ ਰੱਖ ਕੇ ਆਉਂਦਾ ਉਹਦੇ ਕਾਰਜ ਸਭ ਗੁਰੂ ਸਾਹਿਬ ਪੂਰੇ ਕਰਦੇ ਹਨ।
ਵੱਡੇ ਭਾਗ ਜਾਗੇ ਅਬ ਤੇਰੇ,
ਇਹ ਰਾਜਨ ਤੇਰੇ ਭਾਗ ਵੱਡੇ ਨੇ ਜਿਹੜੇ ਜਾਗੇ ਨੇ ਹੁਣ। ਜਿੱਥੇ ਗੁਰੂ ਕਾ ਚੱਕ ਨਗਰ ਹੈ, ਗੁਰੂ ਸਾਹਿਬ ਜੀ ਆਪਣਾ ਨਿਵਾਸ ਰੱਖਦੇ ਨੇ। ਅਕਬਰ ਜਦੋਂ ਚੱਲ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਆਇਆ, ਦਰਸ਼ਨ ਕੀਤੇ, ਗੁਰੂ ਕੇ ਲੰਗਰ ਅਤੁੱਟ ਵਰਤਦੇ ਵੇਖੇ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਵੇਖੀਆਂ, ਤੇ ਅਕਬਰ ਬਾਦਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਗੁਰੂ ਸਾਹਿਬ ਕਿਰਪਾ ਕਰੋ, ਅਤੁੱਟ ਲੰਗਰ ਵਰਤਦੇ ਨੇ, ਮੈਂ ਕੁਝ ਜ਼ਮੀਨ ਗੁਰੂ ਘਰ ਨੂੰ ਦਾਨ ਕਰਨ ਨੂੰ ਚਾਹੁੰਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਤਾਂ ਸਿੱਖ ਸੰਗਤਾਂ ਦੇ ਤਿਲਫੁਲ ਨਾਲ ਲੰਗਰ ਚੱਲਦੇ ਨੇ। ਬਾਰ ਬਾਰ ਬੇਨਤੀਆਂ ਕਰਨ ਤੇ ਜਦੋਂ ਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ ਤੇ ਫਿਰ ਕਹਿਣ ਲੱਗਾ, ਧੀਆਂ ਤਾਂ ਸਾਂਝੀਆਂ ਹੁੰਦੀਆਂ ਨੇ, ਮੈਂ ਇਹ ਜਿਹੜਾ ਪ੍ਰਗਨਾ ਹੈ, ਜਿਹੜਾ ਚੱਕ ਗੁਰੂ ਕਾ ਚੱਕ ਅੰਮ੍ਰਿਤਸਰ ਸਾਹਿਬ ਵਾਲੀ ਜ਼ਮੀਨ ਹੈ, ਇਹ ਸਾਰਾ ਜਿਹੜਾ ਪ੍ਰਗਨਾ ਸੀ ਉਹ ਬਾਦਸ਼ਾਹ ਅਕਬਰ ਨੇ ਬੀਬੀ ਭਾਨੀ ਜੀ ਦੇ ਨਾਂ ਪਟਾ ਲਿਖਵਾ ਦਿੱਤਾ। ਕਹਿਣ ਲੱਗੇ ਫਿਰ ਮੈਂ ਆਪਣੀ ਧੀ ਦੇ ਨਾਂ ਕਰ ਦੇਣਾ, ਇਹ ਲੈਣ ਤੋਂ ਇਨਕਾਰ ਨਾ ਕਰਿਓ। ਸੋ ਉਹ ਇਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਜੀ ਨਗਰ ਵਸਾਰੇ ਨੇ, ਨਿਵਾਸ ਰੱਖਦੇ ਨੇ। ਰਾਜਨ ਤੇਰੇ ਵੱਡੇ ਭਾਗ ਜਾਗੇ ਹਨ,
ਜਿਸ ਦੇ ਚੈਤ ਦਰਸ ਗੁਰ ਹੀਰੇ,
ਇਹ ਭਾਗਾਂ ਦੇ ਕਾਰਨ ਤੇਰੇ ਮਨ ਅੰਦਰ ਫੁਰਨਾ ਬਣਿਆ, ਤੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਦੋਨੋ ਲੋਕਨ ਕੇ ਸੁਖ ਪਾਵੋ,
ਇਹ ਰਾਜਾ ਜਦੋਂ ਤੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰੇਗਾ, ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਲੋਕ ਤੇ ਪਰਲੋਕ ਦਾ, ਦੋਵੇਂ ਜਹਾਨਾਂ ਦਾ ਸੁਖ ਤੂੰ ਪ੍ਰਾਪਤ ਕਰ ਲਵੇਗਾ। ਐਸਾ ਮਹਾਤਮ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਜਿਹੜਾ ਤੈਨੂੰ ਦੋਵਾਂ ਲੋਕਾਂ ਦਾ, ਜਹਾਨਾਂ ਦਾ ਸੁਖ ਉਹ ਪ੍ਰਾਪਤ ਹੋਵੇਗਾ, ਲੋਕ ਤੇ ਪਰਲੋਕ ਦਾ ਤੂੰ ਸੁਖ ਮਾਣੇਗਾ।
ਚਲੋ ਬਨੋ ਸਿੱਖ ਸੀਸ ਨਿਵਾਵੋ,
ਚਲੋ ਰਾਜਨ ਚੱਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖ ਬਣੋ, ਜਾ ਕੇ ਗੁਰ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕਰਨਾ ਕਰੋ, ਗੁਰੂ ਕੀ ਸਿੱਖਿਆ ਧਾਰਨ ਕਰੋ।
ਇਮ ਸੁਨ ਮਹੀ ਪਾਲਕ ਵੱਡ ਭਾਗਾ,
ਤੇ ਜਦੋਂ ਮਹੀ ਪਾਲ ਨੇ ਸੁਣਿਆ, ਰਾਜੇ ਨੇ ਸੁਣਿਆ ਭਾਈ ਕਲਿਆਣਾ ਜੀ ਤੋਂ, ਤੇ ਸੁਣ ਕਰਕੇ ਰਾਜੇ ਨੇ ਆਪਣੇ ਮਨ ਹੀ ਅੰਦਰ ਵਿਚਾਰਿਆ ਕਿ ਮੈਂ ਬੜੇ ਵੱਡੇ ਭਾਗਾਂ ਵਾਲਾ, ਮੇਰੇ ਚੰਗੇ ਭਾਗ ਨੇ, ਮੇਰੇ ਭਾਗ ਜਾਗ ਪਏ, ਮੈਨੂੰ ਐਸੇ ਗੁਰੂ ਦੇ ਦਰਸ਼ਨ ਹੋਣਗੇ।
ਗੁਰੂ ਬਿਲੋਕਨ ਕੋ ਅਨੁਰਾਗਾ,
ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਅੰਦਰ ਚਾਉ ਬਣਿਆ, ਪ੍ਰੇਮ ਬਣਿਆ, ਅੰਦਰ ਤੜਪ ਬਣੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ।
ਸਹਿਤ ਸੈਨ ਕੇ ਹੋਇਓ ਤਿਆਰ,
ਹੁਣ ਰਾਜੇ ਨੇ ਸੈਨਾ ਨੂੰ ਹੁਕਮ ਦੇ ਦਿੱਤਾ, ਵਜ਼ੀਰਾਂ ਨੂੰ ਕਿਹਾ ਕਿ ਤਿਆਰੀਆਂ ਕੀਤੀਆਂ ਜਾਣ, ਆਪਾਂ ਮਦਰ ਦੇਸ਼ ਗੁਰੂ ਕਾ ਚੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ, ਫੌਜਾਂ ਨੂੰ ਹੁਕਮ ਦੇ ਦਿਓ, ਤਿਆਰੀਆਂ ਕੀਤੀਆਂ ਜਾਣ, ਫੌਜਾਂ ਦੇ ਸਮੇਤ ਤਿਆਰੀ ਆਰੰਭ ਦਿੱਤੀ ਹੈ।
ਚਲਤ ਪਿਓ ਮਗ ਮੈਂ ਪਗ ਡਾਰ,
ਤਿਆਰੀਆਂ ਕਰਕੇ ਜਿਹੜਾ ਹੈ ਰਾਜਾ ਫੌਜਾਂ ਨੂੰ ਅਹਿਲਕਾਰਾਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਕੇ ਚੱਕ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਾਲਾ ਪਾਇਆ ਹੈ।
ਸਨੇ ਸਨੇ ਸੰਗ ਲੀ ਕਲਿਆਣਾ
ਤੇ ਭਾਈ ਕਲਿਆਣਾ ਜੀ ਨਾਲ ਨੇ, ਹੌਲੀ ਹੌਲੀ ਨਾਲ ਲੈ ਕੇ ਚਲਦਿਆਂ ਚਲਦਿਆਂ ਪੈਂਡਾ ਤੈਅ ਕਰਦੇ ਤੁਰੇ ਜਾ ਰਹੇ ਹਨ।
ਆਵਤ ਪੇ ਸ਼੍ਰੀ ਸਤਿਗੁਰ ਥਾਨਾ
ਤੇ ਜਿੱਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਗਰੀ ਵਸਾਈ ਗੁਰੂ ਕਾ ਚੱਕ, ਤੇ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਸਰੋਵਰ ਤਿਆਰ ਕਰਵਾਇਆ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਆਰੰਭ ਹੋਈ, ਉਹ ਜਿਹੜਾ ਗੁਰੂ ਕਾ ਨਗਰ ਹੈ, ਗੁਰੂ ਕਾ ਨਿਵਾਸ ਸਥਾਨ ਹੈ, ਇੱਥੇ ਆਣ ਪਹੁੰਚੇ ਹਨ।
ਵੈਰਪੁਰੀ ਤੇ ਕੀ ਨਸ ਡੇਰਾ,
ਹੁਣ ਨਗਰ ਤੋਂ ਬਾਹਰ ਆ ਕੇ ਆਪਣਾ ਇਸ ਰਾਜੇ ਨੇ ਡੇਰਾ ਕੀਤਾ ਹੈ।
ਗਜਬਾਜੀ ਨਰ ਬ੍ਰਿੰਦ ਬਡੇਰਾ,
ਰਾਜਾ ਸੀ, ਰਾਜੇ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਥੀ ਸਨ, ਘੋੜੇ ਸਨ, ਬਹੁਤ ਵੱਡੀ ਗਿਣਤੀ ਵਿੱਚ ਸੈਨਾ ਨਾਲ ਆਈ, ਸੋ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਮਨੁੱਖ ਹਾਥੀ ਘੋੜੇ ਆਦਿਕ ਨਾਲ ਸਨ।
ਆਚੀ ਵਸਤੂ ਹੀ ਤੇ ਉਪਾਇਨ,
ਤੇ ਬੜੀਆਂ ਅੱਛੀਆਂ ਅੱਛੀਆਂ ਜਿਹੜੀਆਂ ਵਸਤੂਆਂ ਨੇ ਗੁਰੂ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਰਾਜਾ ਲੈ ਕੇ ਆਇਆ।
ਅਰਪਣ ਕੋ ਸਤਿਗੁਰ ਕੇ ਪਾਇਨ,
ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਲਈ ਕਿ ਮੈਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ, ਸੋਹਣੀਆਂ ਸੁੰਦਰ ਜਿਹੜੇ ਨਜ਼ਰਾਨੇ ਨੇ ਭੇਟਾਵਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭੇਟ ਕਰਨ ਦੇ ਲਈ ਰਾਜਾ ਲੈ ਕੇ ਆਇਆ।
ਦਾਸੀ ਦਾਸ ਸੰਗ ਰਣਵਾਸ,
ਤੇ ਦਾਸੀਆਂ ਸਨ, ਦਾਸ ਸਨ, ਨਾਲ ਰਾਣੀਆਂ ਸਨ, ਜਿਹੜੇ ਉਹਨਾਂ ਦੇ ਰਣਵਾਸ ਸਨ, ਰਹਿਣ ਦਾ ਨਿਵਾਸ ਸਥਾਨ ਸੀ।
ਸਭ ਸਮੇਤ ਉਤਰਿਓ ਪੁਰ ਪਾਸ,
ਇਹ ਸਾਰਾ ਹੁਣ ਜਿਹੜਾ ਲਾਮ ਲਸ਼ਕਰ ਇੱਥੇ ਨਗਰ ਦੇ ਨੇੜੇ ਉਤਰਿਆ ਹੈ।
ਇਮਨੀ ਕੇ ਡੇਰਾ ਕਰਵਾਏ,
ਚੰਗੇ ਰੀਤੀ ਦੇ ਨਾਲ ਰਾਜੇ ਨੇ, ਕਿਉਂਕਿ ਰਾਜਾ ਸੀ, ਸਾਰਾ ਸਾਜੋ ਸਮਾਨ ਨਾਲ ਸੀ, ਤੰਬੂ ਆਦਿ, ਇੱਥੇ ਜਿਹੜਾ ਉਹ ਡੇਰਾ ਕਰਵਾਉਣਾ ਕੀਤਾ ਹੈ।
ਮਧੁਰ ਬਾਕ ਤੇ ਨ੍ਰਿਪਤ ਟਿਕਾਏ,
ਮਿੱਠੇ ਬੋਲ ਕਹਿ ਕੇ ਰਾਜੇ ਦੇ ਸਮੇਤ ਜਿੰਨੇ ਨਾਲ ਅਹਿਲਕਾਰ ਰਾਣੀਆਂ ਪਰਿਵਾਰ ਆਇਆ ਸੀ, ਭਾਈ ਕਲਿਆਣਾ ਜੀ ਨੇ ਬੜੇ ਮਿੱਠੇ ਬਚਨ ਕਹਿ ਕੇ ਇਹਨਾਂ ਦਾ ਇੱਥੇ ਨਗਰ ਤੋਂ ਬਾਹਰ ਡੇਰਾ ਕਰਵਾਇਆ ਹੈ।
ਪੁਰ ਮੈਂ ਗਮਨਿਓ ਤਬ ਕਲਿਆਣਾ,
ਤੇ ਡੇਰਾ ਕਰਵਾ ਕੇ ਰਾਜੇ ਦਾ ਭਾਈ ਕਲਿਆਣਾ ਜੀ ਨਗਰ ਦੇ ਵਿੱਚ ਪ੍ਰਵੇਸ਼ ਕਰ ਗਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਗਏ।
ਸ਼੍ਰੀ ਅਰਜਨ ਬੈਠੇ ਜਿਸ ਥਾਨਾ,
ਜਿਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਸ਼ੋਭਾਇਮਾਨ ਨੇ, ਸਤਿਗੁਰੂ ਪਾਤਸ਼ਾਹ ਜੀ ਦਰਬਾਰ ਚ ਬੈਠੇ ਹਨ।
ਦੋਨੋ ਹੱਥ ਜੋੜ ਪਗ ਪਰਿਓ,
ਦੋਵੇਂ ਹੱਥ ਜੋੜ ਕੇ ਭਾਈ ਕਲਿਆਣਾ ਜੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ, ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਦਰਸ਼ਨ ਕਰਿਓ ਮੋਦ ਉਰ ਭਰਿਓ,
ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਭਾਈ ਕਲਿਆਣਾ ਜੀ ਦਾ ਹਿਰਦਾ ਆਨੰਦ ਨਾਲ ਭਰ ਗਿਆ, ਹਿਰਦੇ ਦੇ ਅੰਦਰ ਬਹੁਤ ਆਨੰਦ ਵਧਿਆ ਹੈ।
ਸ਼੍ਰੀ ਗੁਰ ਕਹਿਓ ਆਇਓ ਕਲਿਆਣਾ,
ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਵੇਖਿਆ, ਵੇਖ ਕਰਕੇ ਭਾਈ ਕਲਿਆਣਾ ਜੀ ਦੀ ਸ਼ਰਧਾ ਪ੍ਰੇਮ, ਤੇ ਕਹਿਣ ਲੱਗੇ ਆਓ ਭਾਈ ਕਲਿਆਣਾ ਜੀ ਆਏ ਹੋ,
ਕਰਿਓ ਕੀ ਨੈ ਉਪਕਾਰ ਮਹਾਨਾ,
ਜਿਹੜਾ ਉਪਕਾਰ ਸੇਵਾ ਕਰਨ ਵਾਸਤੇ ਗਏ ਸੀ ਭਾਈ ਕਲਿਆਣਾ ਜੀ, ਜਿਹੜਾ ਮਹਾਨ ਕਾਰਜ ਕਰਨ ਵਾਸਤੇ ਭੇਜਿਆ ਸੀ ਉਹ ਕਰਕੇ ਆਏ ਹੋ ਕੇ ਨਹੀਂ।
ਕਰ ਜੋਰੇ ਤਿੰਨ ਸਕਲ ਸੁਣਾਈ,
ਤੇ ਭਾਈ ਕਲਿਆਣਾ ਜੀ ਨੂੰ ਜਦੋਂ ਪੁੱਛਿਆ, ਗੁਰੂ ਅਰਜਨ ਦੇਵ ਪਾਤਸ਼ਾਹ ਅੰਤਰਜਾਮੀ ਜਾਣਦੇ ਨੇ ਸਾਰਾ ਕੁਝ, ਪਰ ਭਾਈ ਕਲਿਆਣਾ ਜੀ ਦੇ ਮੁਖ ਤੋਂ ਸੁਣਨਾ ਚਾਹੁੰਦੇ ਨੇ, ਭਾਈ ਕਲਿਆਣਾ ਜੀ ਜਿਹੜਾ ਕਾਰਜ ਕਰਨ ਵਾਸਤੇ ਭੇਜਿਆ ਸੀ ਘਰ ਆਇਓ, ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਸੁਣ ਕੇ, ਹੁਕਮ ਸੁਣ ਕੇ ਦੋਵੇਂ ਹੱਥ ਜੋੜੇ ਤੇ ਬੇਨਤੀ ਕਰਦੇ ਆ, ਜਿਹੜਾ ਬਰਤਾਤ ਉੱਥੇ ਵਾਪਰਿਆ ਉਹ ਸਾਰਾ ਬਰਤਾਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸੁਣਾਇਆ ਹੈ।
ਮਹਾਰਾਜ ਲਿਆਇਓ ਨਰ ਰਾਈ,
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਰਾਜਾ ਆਪ ਚੱਲ ਕੇ ਆਇਆ, ਜਿਸ ਕਾਰਜ ਨੂੰ ਕਰਨ ਵਾਸਤੇ ਮੈਨੂੰ ਤੁਸੀਂ ਰਾਜੇ ਕੋਲ ਭੇਜਿਆ ਸੀ ਉਹ ਰਾਜਾ ਚੱਲ ਕੇ ਆਪ ਜੀ ਦੇ ਕੋਲ ਆਇਆ ਹੈ।
ਆਪ ਸਹਾਇਕ ਹੋਏ ਜਬੇ,
ਸਤਿਗੁਰੂ ਪਾਤਸ਼ਾਹ ਜੀ ਜਦੋਂ ਆਪ ਸਹਾਇਕ ਬਣਦੇ ਹੋ, ਜਦੋਂ ਆਪ ਕਿਰਪਾ ਕਰਦੇ ਹੋ, ਆਪ ਸਹਾਈ ਹੁੰਦੇ ਹੋ,
ਉਤਕੰਠਤ ਹੋਵੇ ਆਇਓ ਤਬੇ,
ਆਪ ਜੀ ਨੇ ਕਿਰਪਾ ਕੀਤੀ ਸਹਾਇਕ ਬਣੇ ਤੇ ਜਿਹੜਾ ਰਾਜਾ ਉਹ ਤੁਰੰਤ ਚੱਲ ਕਰਕੇ ਆਪ ਜੀ ਦੇ ਦਰਸ਼ਨਾਂ ਦੇ ਵਾਸਤੇ ਚੱਲ ਕੇ ਆਇਆ ਹੈ।
ਬਨੇ ਸਿੱਖ ਰਾਵਰ ਕੋ ਇਹੀ,
ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਸਿੱਖ ਬਣਿਆ, ਰਾਜਾ ਆਪ ਜੀ ਦੀ ਸਿੱਖੀ ਧਾਰਨ ਕਰਨਾ ਚਾਹੁੰਦਾ, ਆਪ ਜੀ ਦੀ ਸਿੱਖੀ ਧਾਰਨ ਕਰਨ ਵਾਸਤੇ ਚੱਲ ਕੇ ਆਇਆ ਹੈ।
ਸਰ ਕੀ ਕਾਰ ਸੰਭਾਰ ਸੋ ਲੇਹੀ,
ਤੇ ਪਾਤਸ਼ਾਹ ਜਿਹੜੀ ਇਹ ਸਰੋਵਰ ਦੀ ਕਾਰ ਸੇਵਾ ਹੈ ਜਿਹਦੇ ਵਾਸਤੇ ਤੁਸੀਂ ਭੇਜਿਆ ਸੀ, ਜਿਹੜੇ ਰਾਜੇ ਕੋਲ ਮੈਨੂੰ ਭੇਜਿਆ ਸੀ ਉਹ ਰਾਜਾ ਤਾਂ ਆਪ ਹੀ ਚੱਲ ਕੇ ਆ ਗਿਆ, ਤੇ ਹੁਣ ਤੁਹਾਡੀ ਕਿਰਪਾ ਆਪ ਹੀ ਵਰਤ ਜਾਣੀ ਹੈ, ਤੁਸੀਂ ਆਪ ਹੀ ਕਿਰਪਾ ਕਰਨੀ ਹੈ, ਤੁਹਾਡੀ ਕਿਰਪਾ ਦੇ ਨਾਲ ਇਸ ਸਰੋਵਰ ਦੀ ਕਾਰ ਸੇਵਾ ਰਾਜੇ ਨੇ ਆਪ ਲੈ ਲੈਣੀ ਹੈ।
ਕਿਰਪਾ ਕਟਾਚ ਆਪ ਕੋ ਪਾਏ,
ਪਾਤਸ਼ਾਹ ਜਦੋਂ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਰਾਜੇ ਤੇ, ਆਪ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਰਾਜੇ ਵੱਲ ਤੱਕਿਆ ਤੇ ਉਹਨੇ ਤੁਹਾਡੇ ਚਰਨਾਂ ਦਾ ਭਵਰਾ ਬਣ ਜਾਣਾ, ਤੇ ਪਾਤਸ਼ਾਹ ਉਹਨੇ ਸਾਰੀ ਸੇਵਾ ਲੈ ਲੈਣੀ ਹੈ।
ਲਖਮੀ ਵਾਸ ਕਰੇ ਸਤ ਪਾਏ,
ਸਤਿਗੁਰੂ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਲਖਮੀ ਇੱਥੇ ਨਿਵਾਸ ਕਰੇਗੀ। ਜਿਹੜੀ ਮਾਇਆ ਚਾਹੀਦੀ ਹੈ ਇਸ ਸਰੋਵਰ ਦੀ ਕਾਰ ਸੇਵਾ ਦੇ ਲਈ, ਤੁਹਾਡੀ ਕਿਰਪਾ ਦੇ ਨਾਲ ਉਹ ਲਕਸ਼ਮੀ ਇੱਥੇ ਨਿਵਾਸ ਕਰੇਗੀ।
ਅਪਰਨ ਕੋ ਇੱਕ ਕਰੋ ਬਹਾਨਾ,
ਪਾਤਸ਼ਾਹ ਸਾਡਾ ਤਾਂ ਤੁਸੀਂ ਬਹਾਨਾ ਬਣਾਉਂਦੇ ਹੋ, ਕਾਰਜ ਸਾਰਾ ਆਪ ਕਰਦੇ ਹੋ, ਸਮਰੱਥ ਹੋ ਪਾਤਸ਼ਾਹ ਤੁਸੀਂ ਸਾਰੇ ਕਾਰਜਾਂ ਨੂੰ ਕਰਨ ਵਾਲੇ, ਪਰ ਆਪ ਜਨਾਉਂਦੇ ਨਹੀਂ, ਸਾਡੇ ਵਰਗਿਆਂ ਨੂੰ ਤਾਂ ਬਹਾਨਾ ਬਣਾ ਲੈਂਦੇ ਹੋ।
ਸਰ ਹਿਤ ਚਾਓ ਦਰਬ ਮਹਾਨਾ,
ਸਰੋਵਰ ਦੇ ਲਈ ਜਿੰਨਾ ਵੀ ਦਰਬ ਧਨ ਚਾਹੀਦਾ, ਜਿੰਨਾ ਵੀ ਤਾਨੇ ਦੇ ਉੱਤੇ ਖਰਚਾਉਣਾ, ਵੇਖੋ ਭਾਈ ਕਲਿਆਣਾ ਜੀ ਦੇ ਅੰਦਰ ਕਿੰਨੀ ਨਿਮਰਤਾ ਹੈ, ਕਿੰਨਾ ਪਿਆਰ ਹੈ, ਕਿੰਨਾ ਪ੍ਰੇਮ ਹੈ, ਕਿੰਨੀ ਸ਼ਰਧਾ ਗੁਰੂ ਤਾਈ, ਮਾਸਾ ਵੀ ਹੰਕਾਰ ਨਹੀਂ, ਕੋ ਮਾਨ ਨਹੀਂ ਕਿ ਮੈਂ ਰਾਜੇ ਨੂੰ ਲੈ ਕੇ ਆਇਆ। ਇਹ ਨਹੀਂ ਕਿਹਾ ਕਿ ਮੈਂ ਉੱਥੇ ਗਿਆ ਜੀ, ਮੈਂ ਰਾਜੇ ਨੂੰ ਤੁਹਾਡਾ ਸੇਵਕ ਬਣਾ ਕੇ ਲੈ ਆਇਆ। ਕਿਹਾ ਨਹੀਂ ਪਾਤਸ਼ਾਹ, ਜਦੋਂ ਤੁਸੀਂ ਕਿਰਪਾ ਕੀਤੀ, ਤੁਸੀਂ ਸਹਾਇਕ ਬਣੇ, ਤੁਸੀਂ ਰਹਿਮਤਾਂ ਦੇ ਘਰ ਵਿੱਚ ਆਏ ਪਾਤਸ਼ਾਹ, ਤੁਸੀਂ ਕਿਰਪਾ ਕਰਦੇ ਆ, ਤੁਹਾਡੀ ਕਿਰਪਾ ਨਾਲ ਰਾਜਾ ਆਪ ਹੀ ਚੱਲ ਕੇ ਆ ਗਏ, ਉਹ ਤੁਹਾਡੇ ਚਰਨਾਂ ਵਿੱਚ ਪਹੁੰਚਿਆ। ਸਾਰੇ ਕਾਰਨ ਬਣਾਉਣ ਵਾਲੇ ਤਾਂ ਤੁਸੀਂ ਆਪ ਹੋ, ਸਾਰੇ ਕਾਰਜਾਂ ਨੂੰ ਕਰਨ ਵਾਲੇ ਆਪ ਹੋ, ਸਾਨੂੰ ਤਾਂ ਬਹਾਨਾ ਬਣਾ ਲੈਂਦੇ ਹੋ। ਨਿਮਰਤਾ ਸਿੱਖ ਦੇ ਹਿਰਦੇ ਦੀ। ਤੋ ਪਾਤਸ਼ਾਹ ਜਿੰਨਾ ਧਨ ਚਾਹੀਦਾ ਉਹ ਸਰੋਵਰ ਦੀ ਸੇਵਾ ਵਾਸਤੇ,
ਤੀਨੋ ਲੋਕਨ ਕੇ ਤੁਮ ਦਾਨੀ,
ਪਾਤਸ਼ਾਹ ਤੁਸੀਂ ਤਾਂ ਤਿੰਨਾਂ ਲੋਕਾਂ ਦੇ ਦਾਨੀ ਹੋ, ਤਿੰਨਾਂ ਲੋਕਾਂ ਦੇ ਵਿੱਚ ਰਹਿਣ ਵਾਲਿਆਂ ਦੀ ਸਾਰ ਸੰਭਾਲ ਕਰਨ ਵਾਲੇ ਹੋ।
ਸਾਰ ਸਮਾਰੋ ਚਾਰੋ ਖਾਨੀ,
ਚਾਰ ਖਾਨੀਆਂ ਨੇ, ਅੰਡਰ ਜਿਰਜ ਸੇਤਜ ਉਤਪਜ, ਇਹ ਚਾਰ ਖਾਨੀਆਂ ਨੇ, ਇਹ ਚਾਰੇ ਖਾਨੀਆਂ ਦੇ ਜੀਵਾਂ ਦੀ ਸਾਰ ਕਰਨ ਵਾਲੇ, ਸੰਭਾਲ ਕਰਨ ਵਾਲੇ ਹੋ।
ਜਿਮ ਰਾਵਰ ਕੋ ਉਰਮੈ ਪਾਵੇ,
ਜਿਵੇਂ ਆਪ ਜੀ ਦੇ ਹਿਰਦੇ ਨੂੰ ਭਾਵੇ ਸਤਿਗੁਰੂ ਪਾਤਸ਼ਾਹ ਜੀ,
ਤਿਮ ਤੁਮ ਕਰੋ ਨਾ ਕੋ ਉਲਟਾਵੀ,
ਤੁਸੀਂ ਉਸੇ ਤਰ੍ਹਾਂ ਕਰ ਸਕਦੇ ਹੋ ਪਾਤਸ਼ਾਹ, ਤੁਹਾਡੇ ਕੀਤੇ ਨੂੰ ਕੋਈ ਉਲਟਾ ਨਹੀਂ ਸਕਦਾ, ਕਿਸੇ ਵਿੱਚ ਕੋਈ ਤਾਕਤ ਨਹੀਂ ਕਿ ਜੋ ਤੁਸੀਂ ਕਰਦੇ ਹੋ ਕੋਈ ਉਹਨੂੰ ਉਲਟਾ ਦੇਵੇ। ਸਾਰੇ ਕਾਰਨਾਂ ਨੂੰ ਕਰਨ ਵਾਲੇ ਆਪ, ਸਰਬ ਕਲਾ ਵਰਤਾਉਣ ਵਾਲੇ ਆਪ, ਇਸ ਕਰਕੇ ਤੁਹਾਡੇ ਕੀਤੇ ਹੋਏ ਨੂੰ ਕੋਈ ਬਦਲ ਨਹੀਂ ਸਕਦਾ।
ਸਤ ਸੰਕਲਪ ਚਹੋ ਤਿਮ ਹੋਏ,
ਪਾਤਸ਼ਾਹ ਜਿੱਦਾਂ ਦਾ ਕੋਈ ਸੰਕਲਪ ਤੁਸੀਂ ਲੈ ਲਵੋ, ਉਹ ਸੰਕਲਪ ਜਿਵੇਂ ਮਨ ਅੰਦਰ ਲਾਓ ਉਸੇ ਤਰ੍ਹਾਂ ਹੋ ਜਾਂਦਾ, ਉਹਨੂੰ ਕੋਈ ਰੋਕ ਨਹੀਂ ਸਕਦਾ।
ਆਇਸ ਮੈਂ ਸੁਰ ਨਰ ਸਭ ਕੋਏ,
ਤੁਹਾਡੀ ਆਗਿਆ ਦੇ ਵਿੱਚ, ਤੁਹਾਡੇ ਹੁਕਮ ਦੇ ਵਿੱਚ ਜਿੰਨੇ ਮਨੁੱਖ ਨੇ, ਦੇਵਤੇ ਨੇ, ਉਹ ਤੁਹਾਡੇ ਸਾਰੇ ਆਗਿਆ ਦੇ ਵਿੱਚ ਨੇ ਪਾਤਸ਼ਾਹ, ਤੁਸੀਂ ਸਮਰੱਥ ਹੋ, ਆਪ ਨਿਰੰਕਾਰ ਸਵਰੂਪ ਹੋ, ਜਿੰਨੇ ਵੀ ਮਨੁੱਖ ਨੇ, ਜਿੰਨੇ ਵੀ ਦੇਵਤੇ ਨੇ, ਉਹ ਸਾਰੇ ਤੁਹਾਡੀ ਆਗਿਆ ਦੇ ਵਿੱਚ ਹਨ।
ਦੋਹਰਾ ਅਬ ਡੇਰੋ ਭੂਪਤ ਕਰਿਓ ਸਗਰੀ ਨਿਸਾ ਬਿਤਾਏ,
ਹੁਣ ਨਗਰ ਤੋਂ ਬਾਹਰ ਰਾਜੇ ਨੇ ਡੇਰਾ ਕੀਤਾ, ਆਪਣੇ ਪਰਿਵਾਰ ਦੇ ਸਮੇਤ, ਦਾਸ ਦਾਸੀਆਂ, ਫੌਜਾਂ ਦੇ ਵਜ਼ੀਰਾਂ ਦੇ ਸਮੇਤ ਰਾਤ ਬਾਹਰ ਡੇਰਾ ਕਰਕੇ ਸੁਖ ਦੇ ਸਹਿਤ ਸਾਰੀ ਜਿਹੜੀ ਰਾਤ ਹੈ ਉਹ ਬਤੀਤ ਜਿਹੜੀ ਉਹ ਕੀਤੀ ਹੈ।
ਮਿਲੇ ਹੋਤ ਪੁੰਨ ਸਾਰ ਕੇ ਪਗ ਪੰਕਜ ਸਿਰ ਲਾਏ,
ਜਦੋਂ ਸਵੇਰ ਅੰਮ੍ਰਿਤ ਵੇਲਾ ਹੋਇਆ, ਸਵੇਰੇ ਉੱਠ ਕੇ ਤਿਆਰੀ ਕੀਤੀ ਹੈ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਕਰਨੇ ਨੇ, ਗੁਰੂ ਸਾਹਿਬ ਦੇ ਦਰਸ਼ਨ ਚਰਨਾਂ ਤੇ ਮਸਤਕ ਰੱਖਣਾ ਹੈ, ਗੁਰੂ ਸਾਹਿਬ ਜੀ ਦੇ ਚਰਨ ਪਰਸਨੇ ਹਨ। ਸੋ ਸਵੇਰ ਦੇ ਅੰਮ੍ਰਿਤ ਵੇਲਾ ਜਾਣ ਕੇ ਰਾਜਾ ਉੱਠਿਆ, ਤਿਆਰੀ ਕੀਤੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ।
ਦੋਹਰਾ ਭਾਈ ਪੋਰ ਸ਼੍ਰੀ ਗੁਰ ਉੱਠੇ ਕਰ ਇਸ਼ਨਾਨ ਤੇ ਆਦਿ।
ਉਧਰੋਂ ਅੰਮ੍ਰਿਤ ਵੇਲਾ ਹੋਇਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਠੇ ਨੇ, ਉੱਠ ਕਰਕੇ ਗੁਰੂ ਸਾਹਿਬ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਗੁਰਤਾ ਗਾਦੀ ਪਰ ਤੇਰੇ ਦਰਸੇ ਸਿੱਖ ਐਲਾਦ।
ਆਪਣੇ ਸਿੱਖਾਂ ਨੂੰ ਸੁਖ ਦੇਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਗੁਰਤਾ ਗੱਦੀ ਤੇ ਸੁਭਾਏ ਮਨ ਹੋਏ, ਤਖਤ ਤੇ ਸੁਭਾਏ ਮਨ ਹੋਏ ਨੇ। ਸਿੱਖ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦੇ ਰਹੇ, ਸੁਖ ਬਖਸ਼ ਰਹੇ ਹਨ।
ਜੋ ਪਈ ਗਮਨਿਓ ਨ੍ਰਿਪ ਟਿਗ ਤਬ ਕਲਿਆਨਾ।
ਹੁਣ ਉਧਰ ਸਵੇਰ ਦਾ ਸਮਾਂ ਹੋਇਆ, ਗੁਰੂ ਸਾਹਿਬ ਜੀ ਦਾ ਦਰਬਾਰ ਸਜਿਆ ਤੇ ਰਾਜਦਰੂ ਭਾਈ ਕਲਿਆਣਾ ਜੀ ਰਾਜੇ ਦੇ ਕੋਲ ਚੱਲ ਕੇ ਗਏ।
ਮਿਲਨ ਹੀਤ ਬਿਰਤੰਤ ਬਖਾਨਾ।
ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਮੇਲ ਕਰਨ ਵਾਸਤੇ ਜਿਹੜਾ ਬਿਰਤਾਂਤ ਸੀ ਸਾਰਾ ਉਹ ਰਾਜੇ ਨੂੰ ਸਮਝਾਉਣਾ ਕੀਤਾ, ਦੱਸਣਾ ਕੀਤਾ ਹੈ।
ਤਤ ਚਿਨ ਕੀਨਸ ਸਗਰੀ ਤਿਆਰੀ।
ਉਸੇ ਵੇਲੇ ਜਿਵੇਂ ਜਿਵੇਂ ਭਾਈ ਕਲਿਆਣਾ ਜੀ ਨੇ ਸਮਝਾਇਆ, ਭਾਈ ਕਲਿਆਣਾ ਜੀ ਦੇ ਕਹਿਣ ਦੇ ਅਨੁਸਾਰ ਤਤ ਚਿਨ ਬੜੀ ਛੇਤੀ ਦੇ ਨਾਲ ਸਾਰੀ ਜਿਹੜੀ ਉਹ ਤਿਆਰੀ ਕੀਤੀ ਹੈ।
ਲੇਕਰ ਸਾਥ ਉਪਾਇਨ ਸਾਰੀ।
ਜਿਹੜੀਆਂ ਭੇਟਾਵਾਂ ਗੁਰੂ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ ਰਾਜਾ ਲੈ ਕੇ ਆਇਆ ਸੀ, ਉਹ ਸਾਰੀਆਂ ਭੇਟਾਵਾਂ ਜਿਹੜੀਆਂ ਇਕੱਠੀਆਂ ਕੀਤੀਆਂ ਗਈਆਂ, ਤਿਆਰ ਕੀਤੀਆਂ ਗਈਆਂ।
ਕੰਚਨ ਰਜਤ ਦੰਡ ਨਰ ਗਹੇ।
ਸੋਨੇ ਤੇ ਚਾਂਦੀ ਦੇ ਨਾਲ ਮੜੀਆਂ ਹੋਈਆਂ ਜਿਹੜੀਆਂ ਚੋਭਾਂ ਸਨ, ਉਹ ਚੋਭਾਂ ਲੈ ਕੇ ਰਾਜੇ ਦੇ ਜਿਹੜੇ ਸਿਪਾਹੀ ਸਨ ਉਹ ਰਾਜੇ ਦੇ ਅੱਗੇ ਨਾਲ ਲੈ ਕੇ ਚੋਭਾ ਚੱਲ ਰਹੇ ਸਨ।
ਮਹਿਪਾਲ ਕੇ ਆਗੇ ਰਹੀ।
ਮਹਿਪਾਲ ਰਾਜੇ ਦੇ ਅੱਗੇ ਅੱਗੇ ਚੋਭਦਾਰ ਜਿਹੜੇ ਚੋਭਾ ਲੈ ਕੇ ਚੱਲ ਰਹੇ ਹਨ।
ਸਚਿਵ ਸੁਪੱਟ ਕੋਲੇ ਸਮੁਦਾਏ।
ਜਿਸ ਤਰ੍ਹਾਂ ਦੇ ਨਾਲ ਜਿਹੜੇ ਮੰਤਰੀ ਸਨ, ਸਿਪਾਹੀ ਸਨ, ਉਹਨਾਂ ਮੰਤਰੀਆਂ ਨੂੰ ਸਿਪਾਹੀਆਂ ਨੂੰ ਨਾਲ ਲੈ ਕੇ ਰਾਜਾ ਤੁਰਿਆ ਜਾ ਰਿਹਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ।
ਬਸਨ ਵਿਭੂਖਨ ਜਿਨੋ ਸੁਹਾਏ।
ਉਹ ਜਿਹੜੇ ਸਿਪਾਹੀ ਸਨ ਜਾਂ ਮੰਤਰੀ ਸਨ, ਉਹਨਾਂ ਨੇ ਜਿਹੜੇ ਗਹਿਣੇ ਬੜੇ ਸੋਹਣੇ ਸੁੰਦਰ ਵਸਤਰ ਧਾਰਨ ਕੀਤੇ ਹੋਏ ਬੜੇ ਸ਼ੋਭ ਰਹੇ ਸਨ।
ਪਾਇਨ ਤੇ ਚੱਲ ਕਰ ਮਈ ਪਾਲਾ।
ਰਾਜਾ ਪੈਦਲ ਤੁਰਿਆ ਜਾ ਰਿਹਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਮਨ ਅੰਦਰ ਸ਼ਰਧਾ ਲੈ ਕੇ, ਭਾਵਨਾ ਲੈ ਕੇ, ਬੜੇ ਨਿਮਰਤਾ ਦੇ ਨਾਲ, ਜਿਹੜੀ ਨਿਮਰਤਾ ਧਾਰਨ ਕਰਕੇ, ਨੀ ਕਿ ਘੋੜੇ ਤੇ ਜਾਂ ਹਾਥੀ ਤੇ ਸਵਾਰ ਹੋ ਕੇ ਜਾਵਾਂ, ਨਹੀਂ, ਬੜੀ ਨਿਮਰਤਾ ਲੈ ਕੇ ਕਿ ਪੈਦਲ ਗੁਰੂ ਸਾਹਿਬ ਜੀ ਕੋਲ ਚੱਲ ਕੇ ਜਾਣਾ ਹੈ। ਪੈਦਲ ਜਿਹੜਾ ਰਾਜਾ ਹੈ ਨਾਲ ਅਹਿਲਕਾਰਾਂ ਸਿਪਾਹੀਆਂ ਨੂੰ ਲੈ ਕੇ ਤੁਰਿਆ ਜਾ ਰਿਹਾ ਹੈ।
ਗਮਨਿਓ ਸ਼ਰਧਾ ਧਰੀ ਵਿਸਾਲਾ।
ਬੜੀ ਸ਼ਰਧਾ ਇਹਨੇ ਹਿਰਦੇ ਅੰਦਰ ਧਾਰਨ ਕੀਤੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ, ਮਨ ਅੰਦਰ ਚਾਓ ਬਣਿਆ ਕਿ ਪਿਆਰੇ ਪ੍ਰੀਤਮ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਬੜਾ ਹਿਰਦਾ ਜਿਹੜਾ ਉਹ ਆਨੰਦ ਨਾਲ ਸ਼ਰਧਾ ਨਾਲ ਭਰਿਆ ਲੈ ਕਰਕੇ ਤੁਰਿਆ ਜਾ ਰਿਹਾ ਹੈ।
ਪਹੁੰਚੇ ਉਹ ਸਤਿਗੁਰ ਕੇ ਡਿੱਗ ਜਾਏ।
ਹੁਣ ਚੱਲਦਿਆਂ ਚੱਲਦਿਆਂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਤਖਤਾਂ ਤੇ ਸੁਭਾਏ ਮਨ ਹੋ ਕੇ ਦਰਸ਼ਨ ਦੇ ਰਹੇ ਨੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਕੋਲ ਜਾ ਪਹੁੰਚੇ ਹਨ।
ਪਦ ਪੰਕਜ ਪਰ ਸੀਸ ਨਿਵਾਏ।
ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਦਿੱਤਾ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਹੱਥ ਜੋੜ ਬੋ ਬਿਨੇ ਬਖਾਨੀ।
ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਗੁਰੂ ਪਾਤਸ਼ਾਹ ਜੀ ਨੂੰ।
ਸੁਣ ਕਰ ਮਹਿਮਾ ਮੈਂ ਗੁਣ ਖਾਨੀ।
ਇਹ ਗੁਣਾਂ ਦੇ ਖਾਨ ਸਤਿਗੁਰੂ ਜੀ, ਭਾਈ ਕਲਿਆਣਾ ਜੀ ਦੇ ਕੋਲੋਂ ਮੈਂ ਆਪ ਜੀ ਦੀ ਮਹਿਮਾ ਸੁਣੀ, ਆਪ ਜੀ ਦੀ ਮਹਿਮਾ ਸੁਣ ਕਰਕੇ
ਰਾਵਰ ਸ਼ਰਨ ਪਰਿਉ ਅਬ ਆਈ।
ਤੇ ਸਤਿਗੁਰੂ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਇਆ ਹਾਂ।
ਇਮ ਕਹਿ ਬੈਠ ਗਯੋ ਸਮੁਹਾਈ।
ਇਸ ਤਰ੍ਹਾਂ ਦੇ ਨਾਲ ਕਹਿ ਕੇ ਇਹ ਰਾਜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਬੈਠ ਗਿਆ।
ਤਿਸ ਚਿੰਨ ਮੈਂ ਸ਼੍ਰੀ ਅਰਜਨ ਨਾਥ।
ਉਸ ਵੇਲੇ ਜਗਤ ਦੇ ਸਵਾਮੀ ਮਾਲਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ
ਪੋਥੀ ਪਟਤ ਹੁਦੇ ਗਏ ਹਾਥ।
ਗੁਰੂ ਸਾਹਿਬ ਜੀ ਨੇ ਹਸਤ ਕਮਲਾ ਵਿੱਚ ਗੁਰਬਾਣੀ ਦੀ ਪੋਥੀ ਲਈ ਹੋਈ ਹੈ ਤੇ ਗੁਰਬਾਣੀ ਦੀ ਪੋਥੀ ਤੋਂ ਬਾਣੀ ਪੜ ਰਹੇ ਹਨ।
ਓ ਅੰਕਾਰ ਕੀ ਤੁਕ ਮੁਖ ਇਹੀ।
ਉਹ ਅੰਕਾਰ ਦੱਖਣੀ ਓਅੰਕਾਰ ਦੀ ਬਾਣੀ ਸੀ, ਉਹਦੇ ਵਿੱਚੋਂ ਬਾਣੀ ਪੜਦਿਆਂ ਜਦੋਂ ਰਾਜਾ ਸਨਮੁਖ ਹੋ ਕੇ ਬੈਠਿਆ ਤੇ ਬਾਣੀ ਪੜਦਿਆਂ ਪੜਦਿਆਂ ਦੱਖਣੀ ਓਅੰਕਾਰ ਦੀ ਬਾਣੀ ਦੇ ਵਿੱਚ ਉਹ ਪੰਕਤੀ ਗੁਰੂ ਸਾਹਿਬ ਪੜ ਰਹੇ ਸੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਰਾਜੇ ਦੇ ਕੰਨਾਂ ਵਿੱਚ ਆਵਾਜ਼ ਪਈ, ਮਾਣੀ ਮਨ ਅੰਦਰ ਖਿਆਲ ਆਇਆ, ਸੋਚਦਾ ਕਿ ਜੇ ਲਿਖਿਆ ਹੋਇਆ ਮਸਤਕ ਦਾ ਮੇਟੀ ਨਹੀਂ ਸਕਦਾ ਤੇ ਫਿਰ ਮਨੁੱਖ ਨੂੰ ਯਤਨ ਕਰਨ ਦਾ ਫਾਇਦਾ ਕੀ? ਜੇ ਭੋਗਣਾ ਪੈਣਾ ਹੈ, ਮਿਟਣਾ ਹੀ ਨਹੀਂ, ਤੇ ਫਿਰ ਆ ਸਾਰਾ ਕੁਝ ਕਰਨ ਦਾ ਕੀ ਫਾਇਦਾ? ਗੁਰੂ ਧਾਰਨ ਕਰਨ ਦਾ ਕੀ ਫਾਇਦਾ? ਇਹ ਮਨ ਅੰਦਰ ਸ਼ੰਕਾ ਬਣਿਆ ਤੇ ਕਿਵੇਂ ਗੁਰੂ ਸਾਹਿਬ ਪਾਤਸ਼ਾਹ ਜੀ ਦਾ ਸ਼ੰਕਾ ਨਿਵਰਤ ਕਰਦੇ ਨੇ? ਸੁਪਨੇ ਦੇ ਅੰਦਰ ਇਹਦਾ ਜਿਹੜਾ ਚੰਡਾਲਾਂ ਦੇ ਘਰ ਜਨਮ ਸੀ ਉਹ ਕਿਵੇਂ ਇਹਦਾ ਸਤਿਗੁਰੂ ਪਾਤਸ਼ਾਹ ਜੀ ਭੁਗਤਾ ਕੇ ਉਹ ਕੱਟਦੇ ਨੇ? ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।